ਮੈਨੂੰ ਛੇਵੇਂ ਪਾਤਸ਼ਾਹ ਨੇ ਘੱਲਿਆ ਤੇ ਇਹ ਉਹ ਘੋੜੇ ਜਿਹੜੇ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਭੇਟ ਕਰਨ ਵਾਸਤੇ ਜਾ ਰਹੀ ਸੀ ਕਾਬਲ ਦੀ ਸੰਗਤ ਮਸੰਦ ਜਾ ਰਹੇ ਸਨ ਤਖ਼ਤ ਬਖਤਮਲ ਅਤੇ ਤਾਰਾ ਚੰਦ ਉਹ ਘੋੜੇ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਜਾਣੇ ਸਨ ਲੇਕਿਨ ਇੱਥੋਂ ਦੇ ਬਾਦਸ਼ਾਹ ਸ਼ਾਹਜਹਾਂ ਦੇ ਹੁਕਮ ਨਾਲ ਉਹਦੇ ਸਿਪਾਹੀਆਂ ਨੇ ਉਹ ਘੋੜੇ ਕਾਬੂ ਕਰ ਲਏ ਨੇ ਤੇ ਸ਼ਾਹਜਹਾਂ ਕੋਲ ਪਹੁੰਚਾ ਦਿੱਤੇ ਨੇ ਮੈਂ ਉਹ ਘੋੜੇ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਾਉਣੇ ਚਾਹੁੰਦਾ ਉਸ ਜੀਵਨ ਨਾਂ ਦੇ ਸਿੱਖ ਨੇ ਸੁਣਿਆ ਕਹਿਣ ਲੱਗਾ ਬਾਬਾ ਬਿਧੀ ਚੰਦ ਬਈ ਮੈਨੂੰ ਜਾਪਦਾ ਵੀ ਇਹ ਕੰਮ ਕਰ ਨਹੀਂ ਸਕੇ ਇਹ ਕੰਮ ਅਸੰਭਵ ਹੈ ਸੱਚਮੁੱਚ ਅਸੰਭਵ ਸ਼ਬਦ ਹੈ ਜਿਹੜਾ ਇਹਦੇ ਅਰਥ ਬੜੇ ਗੰਭੀਰ ਨੇ ਨੈਪੋਲੀਅਨ ਨਾਂ ਦਾ ਜਰਨੈਲ ਦੁਨੀਆਂ ਦਾ ਜੇਤੂ ਜਰਨੈਲ ਇੱਕ ਗੱਲ ਕਹਿੰਦਾ ਹੈ ਉਹ ਕਹਿੰਦਾ ਜਿਹੜਾ ਅਸੰਭਵ ਸ਼ਬਦ ਹੈ ਉਹ ਮੂਰਖਾਂ ਦੀ ਡਿਕਸ਼ਨਰੀ ਵਿੱਚੋਂ ਲੱਭਦੇ ਉਹ ਕਹਿੰਦਾ ਇੰਪੋਸੀਬਲ ਵਰਲਡ ਫਾਊਂਡ ਇਨ ਦਾ ਡਿਕਸ਼ਨਰੀ ਆਫ ਦਾ ਫੂਲ ਤੇ ਇੱਕ ਹੋਰ ਅੰਗਰੇਜ਼ ਵਿਦਵਾਨ ਦਾ ਕਥਨ ਹੈ ਉਹ ਕਹਿੰਦਾ ਨਸੈਸਿਟੀ ਇਜ਼ ਦਾ ਮਦਰ ਆਫ ਇਨਵੈਂਸ਼ਨ ਲੋੜ ਕਾਢ ਦੀ ਮਾਂ ਹੈ ਜੇ ਕੁਝ ਪ੍ਰਾਪਤ ਕਰਨਾ ਹੋਵੇ ਤੇ ਉਹ ਜੀ ਬਿਓਟ ਮਨੁੱਖ ਦੇ ਦਿਮਾਗ ਵਿੱਚੋਂ ਨਿਕਲਦੀ ਹੁਣ ਬਾਬਾ ਬਿਧੀ ਚੰਦ ਸੋਚਦਾ ਕਿ ਮੈਂ ਚੱਲਿਆ ਹਾਂ ਜਿਸ ਮਕਸਦ ਵਾਸਤੇ ਜਿਸ ਕੰਮ ਨੂੰ ਕਰਨ ਵਾਸਤੇ ਉਹਦੇ ਲਈ ਕੋਈ ਬਿਓਟ ਤੇ ਬਣਾਉਣੀ ਪੈਗੀ ਕਿਵੇਂ ਹੋਵਾਂਗਾ ਕਿਲੇ ਵਿੱਚ ਦਾਖਲ ਕਿਵੇਂ ਲੈ ਕੇ ਜਾਵਾਂਗਾ ਘੋੜੇ ਸਿਆਣੇ ਕਹਿੰਦੇ ਨੇ ਵੀ ਗੱਲਾਂ ਕਹਿਣੀਆਂ ਸੌਖੀਆਂ ਹੁੰਦੀਆਂ ਨੇ ਤੇ ਪੂਰੀਆਂ ਕਰਨ ਵਾਸਤੇ ਮਨੁੱਖ ਨੂੰ ਕਈ ਵਾਰੀ ਪੂਰਾ ਜੀਵਨ ਇਹਦੇ ਲੇਖੇ ਲਾਉਣਾ ਪਈ ਉੱਚੀਆਂ ਤਾਰਾਂ ਮਾਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ ਜਿੱਥੇ ਮਰਜ਼ੀ ਮਨੁੱਖ ਆਪਣੀ ਜ਼ਬਾਨ ਵਿੱਚੋਂ ਆਉਣਾ ਜਿਹੜੇ ਧਰਮ ਦੀ ਸੇਵਾ ਵਾਸਤੇ ਆਪਣਾ ਉੱਦਮ ਕਰਦੇ ਨੇ ਉਹਨਾਂ ਨੂੰ ਕਈ ਵਾਰੀ ਆਪਣੇ ਪਰਿਵਾਰ ਦਾ ਬਲੀਦਾਨ ਵੀ ਆਪਣੀ ਕੀਤੀ ਹੋਈ ਗੱਲ ਨੂੰ ਨਿਭਾਉਣ ਵਾਸਤੇ ਦੇਣਾ ਪਈ ਤੇ ਨਾਲੇ ਕੋਈ ਤਾਕਤ ਵੀ ਆਮ ਨਹੀਂ ਖਾਸ ਤਾਕਤ ਹੈ ਸ਼ਾਹਜਹਾਂ ਬਾਦਸ਼ਾਹ ਉਹਦਾ ਜੀਵਨ ਬਿਓਰਾ ਪੜ੍ਹਦੇ ਉਹਦੇ ਹੰਕਾਰ ਦੀ ਤਰਜਮਾਨੀ ਕਰਨ ਵਾਸਤੇ ਉਹਦੇ ਹੰਕਾਰ ਨੂੰ ਪੜ੍ਹਨ ਵਾਸਤੇ ਸਾਨੂੰ ਇੱਕ ਪ੍ਰਮਾਣ ਦਾ ਸਹਾਰਾ ਲੈਣਾ ਪਏਗਾ ਉਹਦੇ ਮਨ ਵਿੱਚ ਹੰਕਾਰ ਕਿੰਨਾ ਇਹ ਵੱਖਰੀ ਗੱਲ ਹੈ ਕਿ ਉਹਦਾ ਹੰਕਾਰ ਟੁੱਟ ਗਿਆ ਆਖਿਰ ਵਿੱਚ ਜਾ ਕੇ ਉਹਨੇ ਆਪਣੇ ਆਖਰੀ ਸਾਲ ਆਗਰੇ ਦੀ ਕੈਦ ਵਿੱਚ ਬਿਤਾਏ ਇੱਥੋਂ ਤੱਕ ਕਿ ਪਾਣੀ ਤੋਂ ਵੀ ਪਿਆਸਾ ਮਰਿਆ ਵਿਵਾਦ ਦੀ ਗੱਲ ਹੈ ਲੇਕਿਨ ਜਦੋਂ ਮਨੁੱਖ ਕੋਲ ਤਾਕਤ ਹੁੰਦੀ ਹੈ ਗੱਲ ਤੇ ਉਦੋਂ ਨਹੀਂ ਹੈ ਕਿ ਮਨੁੱਖ ਇਸ ਤਰੀਕੇ ਨਾਲ ਸੋਚੇ ਹਾਰ ਜਾਣ ਤੋਂ ਬਾਅਦ ਸਾਰੇ ਅਧੀਨਗੀ ਕਬੂਲ ਲਿਆ ਕਰਦੇ ਨੇ ਆਓ ਸ਼ਾਹਜਹਾਂ ਦੇ ਹੰਕਾਰ ਦਾ ਇੱਕ ਪਹਿਲੂ ਵੇਖੀਏ ਇਹ ਸ਼ਾਹਜਹਾਂ ਦੇ ਨਾਲ ਟੱਕਰ ਲੈਣ ਵਾਸਤੇ ਬਾਬਾ ਬਿਧੀ ਚੰਦ ਇਹਦੀ ਨਿਗਰਾਨੀ ਦੇ ਥੱਲੇ ਘੋੜੇ ਲੈਣ ਵਾਸਤੇ ਗੁਰੂ ਨਾਨਕ ਦੀ ਭੇਟਾ ਲੈਣ ਵਾਸਤੇ ਕਿੱਡੀ ਬਹਾਦਰੀ ਨਾਲ ਕੰਮ ਕਰੇਗਾ ਇਸ ਗੱਲ ਦਾ ਕੇਵਲ ਅਨੁਮਾਨ ਲਾਇਆ ਜਾ ਸਕਦਾ ਹੈ ਅਨੁਭਵ ਕੀਤਾ ਜਾ ਸਕਦਾ ਇਹਦੀ ਵੱਡੀ ਤਾਕਤ ਦੇ ਨਾਲ ਟੱਕਰ ਹੈ ਪ੍ਰਮਾਣ ਹੈ ਸ਼ਾਹਜਹਾਂ ਦੀ ਜ਼ਿੰਦਗੀ ਵਿੱਚੋਂ ਇੱਕ ਵਾਰੀ ਦਿੱਲੀ ਦੀ ਇੱਕ ਸੜਕ ਉੱਤੇ ਰੱਥ ਬੱਗੀ ਵਿੱਚ ਸਵਾਰ ਹੋ ਕੇ ਸ਼ਾਹਜਹਾਂ ਜਾ ਰਿਹਾ ਸੀ ਸਵੇਰ ਵੇਲੇ ਤੇ ਦੂਜੇ ਬੰਦੇ ਸੜਕ ਦੇ ਕਿਨਾਰੇ ਉੱਤੇ ਕੋਈ ਸਿੱਖ ਬਾਣੀ ਪੜਦਾ ਜਾ ਰਿਹਾ ਸੀ ਅੰਮ੍ਰਿਤ ਵੇਲਾ ਸੀ ਸਵੇਰ ਵੇਲਾ ਸੀ ਸਿੱਖ ਨੇ ਬਾਣੀ ਪੜ੍ਹੀ ਨਜ਼ਰ ਆਪੱਤੀ ਜੇਕਰ ਸੁਲਤਾਨਾ ਕਾਹੋ ਕਰਾਏ ਦਾ ਦਰਮੰਗਣ ਭਿੱਖ ਨਾ ਪਾਏਗਾ ਇਹ ਲਈਨਾ ਇਹ ਸ਼ਬਦ ਇਹ ਬਾਣੀ ਸ਼ਾਹਜਹਾਂ ਦੇ ਕੰਨਾਂ ਵਿੱਚ ਪੈ ਗਈ ਸਿੱਖ ਬਾਣੀ ਪੜ੍ਹਦਾ ਪੜ੍ਹਦਾ ਅਗਲੇ ਰਸਤੇ ਤੇ ਜਾ ਰਿਹਾ ਦੂਜੀ ਸਾਈਡ ਉੱਤੇ ਜਾ ਰਿਹਾ ਸ਼ਾਹਜਹਾਂ ਦੀ ਬੱਗੀ ਇੱਕ ਪਾਸੇ ਜਾ ਰਹੀ ਅੱਜ ਵਰਗੀ ਦਿੱਲੀ ਨਹੀਂ ਸੀ ਅੱਜ ਵਰਗੀਆਂ ਸੜਕਾਂ ਨਹੀਂ ਸਨ ਅੱਜ ਵਰਗੇ ਸਾਧਨ ਨਹੀਂ ਸਨ ਕਿੰਨੇ ਸਾਲ ਪੁਰਾਤਨ ਗੱਲ ਹੈ ਜਦੋਂ ਸ਼ਾਹਜਹਾਂ ਦੇ ਕੰਨਾਂ ਵਿੱਚ ਇਹ ਗੱਲ ਪਈ ਕਹਿਣ ਲੱਗਾ ਆਪਣੇ ਰੱਥ ਬੱਗੀ ਚਲਾਉਣ ਵਾਲੇ ਨੂੰ ਰੋਕ ਦਿਓ ਰੱਥ ਬੱਗੀ ਰੁਕ ਰੁਕ ਦਿੱਤੀ ਗਈ ਅਹਿਲਕਾਰਾਂ ਨਾਲ ਦੇ ਸਾਥੀਆਂ ਪੁੱਛਿਆ ਬਾਦਸ਼ਾਹ ਸਲਾਮਤ ਕੀ ਆਖਣਾ ਚਾਹ ਰਹੇ ਹੋ ਸ਼ਾਹਜਹਾਂ ਕਹਿਣ ਲੱਗਾ ਇੱਥੋਂ ਕੋਈ ਸਿੱਖ ਬਾਣੀ ਪੜ੍ਹਦਾ ਜਾ ਰਿਹਾ ਹੈ ਕੋਈ ਕਲਮਾ ਪੜ੍ਹਦਾ ਜਾ ਰਿਹਾ ਹੈ ਕੋਈ ਸਿੱਖ ਆਪਣੀ ਜ਼ਬਾਨ ਵਿੱਚੋਂ ਕੁਝ ਗਾਉਂਦਾ ਜਾ ਰਿਹਾ ਗੁਣ ਗਲਾਉਂਦਾ ਜਾ ਰਿਹਾ ਉਸ ਬੰਦੇ ਨੂੰ ਮੇਰੇ ਕੋਲ ਲੈ ਕੇ ਆਓ ਉਹ ਕੀ ਪੜ੍ਹ ਰਿਹਾ ਉਤਰੇ ਸਿਪਾਹੀ ਉਹ ਸਿੱਖ ਨੂੰ ਫੜਿਆ ਤੇ ਰੱਥ ਬੱਗੀ ਦੇ ਨੇੜੇ ਲੈ ਗਏ ਸ਼ਾਹਜਹਾਂ ਦੇ ਸਾਹਮਣੇ ਉਹ ਸਿੱਖ ਲੋਟਿਆ ਤੇ ਸ਼ਾਹਜਹਾਂ ਕਹਿਣ ਲੱਗਾ ਵੀ ਤੂੰ ਹੁਣੇ ਕੁਝ ਇੱਥੋਂ ਗੁਜ਼ਰਦਾ ਪੜ੍ਹਦਾ ਜਾ ਰਿਹਾ ਸੀ ਗੁਣਗਣਾਉਂਦਾ ਜਾ ਰਿਹਾ ਸੀ ਉਹ ਕੀ ਗੱਲ ਸੀ ਜਿਹੜਾ ਤੂੰ ਮੇਰੀ ਰੱਥ ਬੱਗੀ ਦੇ ਕੋਲ ਦੀ ਗੁਜ਼ਰ ਲੱਗਾ ਤੇਰੀ ਜ਼ਬਾਨ ਵਿੱਚੋਂ ਆਈ ਸੀ ਗੱਲ ਕੀ ਸੀ ਸਿੱਖ ਨੇ ਆਖਿਆ ਬਾਦਸ਼ਾਹ ਸਲਾਮਤ ਮੈਂ ਤੇ ਆਪਣੇ ਪਾਤਸ਼ਾਹ ਦੀ ਬਾਣੀ ਦਾ ਜਾਪ ਕਰਦਾ ਜਾ ਰਿਹਾ ਸੀ ਕਹਿੰਦਾ ਜਿਹੜੀ ਬਾਣੀ ਇੱਥੋਂ ਪੜ੍ਹਦਾ ਜਾ ਰਿਹਾ ਸੀ ਉਹ ਬਾਣੀ ਮੈਨੂੰ ਸੁਣਾ ਵੀ ਬਾਣੀ ਕੀ ਸੀ ਤੇਰੇ ਗੁਰੂ ਦੀ ਬਾਣੀ ਮੈਨੂੰ ਗਲਤ ਲੱਗੀ ਸਿੱਖ ਨੇ ਬੜੀ ਅਧੀਨਗੀ ਨਾਲ ਆਖਿਆ ਬਾਦਸ਼ਾਹ ਸਲਾਮਤ ਇਹ ਅਲਾਹੀ ਬਾਣੀ ਹੈ ਦਰਗਾਹੀ ਬਾਣੀ ਹੈ ਇਹ ਸੱਚ ਸੀ ਸੱਚ ਹੈ ਤੇ ਸੱਚ ਰਹੇ ਇਸ ਨੂੰ ਕੋਈ ਚਟਲਾ ਨਹੀਂ ਸਕਿਆ ਹਾਂ ਜਦੋਂ ਮੈਂ ਆਪਣੀ ਰਾਤ ਬੱਗੀ ਦੇ ਕੋਲੋਂ ਗੁਜ਼ਰਿਆ ਤੇ ਮੈਂ ਇਹ ਬਾਣੀ ਦੀ ਚੁੱਕ ਪੜੀ ਸੀ ਨਜ਼ਰ ਅਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਦਰ ਮੰਦਰ ਭਿੱਖ ਨਾ ਪਾਏ بادشاہ جی تیری نظر پکی ہو جائے بادشاہ لوگ ڈھائی بن جاتے ہیں تو انہوں منگی ہوئی تو پیخ نہیں دینی. جب شاہ جہاں نے دوبارہ یہ گل سنیا فرمے نہ بچاریا کہنے لگا سکھا تو بھی جھوٹا ہے تیرا گرو بھی جھوٹا ہے گرو کی بانی بھی جھوٹھی ہے کیسے ہو سکتا ہے میں دلی کا بادشاہ ہاں اور یہ تو ہو سکتا بھی میرے تو کوئی راج گدی کھو لے میرا راج تے جا سکتا ہے میری تھان سے تختے کا اس سے کوئی ہور بیٹھ سکتا ہے پر یہ کیسے ہو سکتا ہے کہ میں کاہی بن جا میرے کو ہیرے موتی سونا چاندی جوہرا کاسے کی کمی نہیں جی اج بھی میری بادشاہی چلی جائے تو میری آن والی پشتوں نے جہاں بڑے آرام نہ روٹی کھا سکتی ہیں میں اتنا تنوان ہاں میرے محل میرے خزانے میں ہیرے کی کوئی کاٹ نہیں اس کر کے تیرا گرو بھی جھوٹا ہے تو بھی جھوٹا ہے گرو کی بانی بھی جھوٹھی ہے. سکھ نے بڑی ادیرگی آ کے بادشاہ سلامت میرا بھروسہ ہے میرا عقیدہ ہے میرا گرو بھی سچا ہے گرو کا سکھ بھی سچا ہے گرو کی بانی تو سچی ہے کیونکہ ترکی بانی ہے یہ کسی کا کوئی اپنا رلیما نہیں. شاہ جہاں کہنے لگا نہیں ایسی جھوٹھی بانی سے میں وشواس نہیں کرا سما بدلے حالات بدلے وہ شاہ جہاں جا دلی کے تخت سے تختے کاؤس سے بیٹھتا سی اج وہ اپنے پتر نے انہوں قید کر لے قید کر کے آگرے کی جیل میں بند کر دیا بند کئی باری چٹیاں لکھتا اپنے پتر اورنگ جیب نے کہنے لگا بیٹا مینو گھٹو گھٹ پینے لئی پانی تے پورا دے دیا کر ویکھو بادشاہ لوگ جدو تقدیر میں تبدیلی آئی ہے جہے کہتے سن بانی جھوٹھی ہے گرو جھوٹ ہے اور جیون کا پہلو ویکھو آپ جس اتحاد کی گل کریں اور جیون کا جلاؤ سی سکھر سی لیکن انہوں نہیں سی پتا میرا جیون کی ہوئے گا میرا انت کی ہوئے یہ من میں ہنکار سے کہنے لگا میں جو کچھ ہاں کون میرے کو زبردستی نال گھوڑے کھو کے لے جائے آگرے کے قلعے میں جیل میں بیٹھا چٹیاں لکھتا اپنے پتر اورنگزیب نو بیٹا مینوں پین جوگا پانی دے دے دیا کر اپنے اہلکاراں نو کہ آخر میں ہندوستان کا بادشاہ رہا تے تیرا میں باپ ہاں ابا ہاں تے اورنگزیب نے جواب لکھیا کہنے لگا ابا جان تو بادشاہ تو غلام تے بن گیا لیکن تیرے وچ حکم کرن دی جڑی طاقت ہے چٹیاں لکھن دی طاقت ہے وہ مری نہیں. ابا جان میرے کو اتنا ٹائم نہیں بھی میں تیری چٹیاں پڑھ سکوں تیرے کو بڑا ٹائم ہے چٹیاں لکھن واسطے میرے کو ٹائم نہیں کہ تیری میں چٹھی بھی پڑھ سکوں. رہی گل پانی دی جیڑی سیاہی گل مینوں چٹیاں لکھ دے تو اے سیاہی پی پی کے اپنی پیاس بجا لیا کر میرے کو پانی دیا بوندا نہیں میں خراب نہیں کرنی چاہوں تینوں پانی دیا بوندا دے اتنے وقت نہیں عید کا دن آ رہا سی اورنگزیب دے سامنے پھر انہیں تجویز رکھی سنیہا بھیجا اے میرے پتر اے میرے پتر میری جڑی سوچ ہے عید کے دن مسلمان مسلمانوں نے تحفے دے دے مینو کوئی تحفہ بھیج. اورنگزیب نے جدو اپنے ابے کی یہ گل سنی کہنے لگا ہسیا کہنے لگا ابا جان بادشاہی تے تیری میں کھو لئی لیکن تیرے من میں تحفے لین کی عادت نہیں گئی ویکھی میں تینوں کیسا تحفہ دیا یاد رکھنا اپنا ٹاپ کے چلتا ہے. شاہ جہاں کہنا سی بانی جھوٹھی ہے گرو جھوٹا ہے گربانی کہتی سی نظر اپٹھی جے کرے سلطانہ تاہو کرائیں دا در منگن پکھ نہ پائیں. حالات پر لے کروٹ لئی کہ بیٹا مینو کئی عید دن تحفہ دے رہی تے اورنگزیب کھڑکڑا کے سی ابا جان ایسا تحفہ دیا گا تو یاد رکھے گا میرے تحفے نو ویک ویک کے نہ ہتھے گا نہ روے گا ٹکرا مار مار کے اپنے جیون دان کرنا جتن کرا گا میں تینوں ایسا تحفہ دیا عید آئی تے اورنگزیب نے اپنے وڈے برا دارا شکو نو جیل وچ کڈیا اور سر قتل کیتا قلم کیتا تھالی وچ رکھیا اپنے وڈے برا دا سر رومال نال کڈیا ٹکیا تے اپنے اہلکار نو لے کے اپنے باپ دی اس جیل دے سامنے چلا گیا جس دی سلاخاں دے پیچھے شاہ جہاں قید کر. شاہ جہاں نے جیل وچ بیٹھیا سوچیا قید وچ ویکھیا میرا پتر تحفہ لے کے آ بڑا قیمتی رومال دتا ہوئے شاہ جہاں اپنے من وچ چتم رہے پتا نہیں کی تحفہ ہوئے گا ہالے تحفہ ویکھیا نہیں تے من وچ سیسا لیندا ہے شاباش پتر کی ہویا جے تو میری گدی کھو لئی ہے لیکن تو میرا لائق پتر ہے جڑا عید دے دن اپنے پیو نو اپنے ابے نو یاد کر ہن شیطانیت اپنے اندر مسکراؤں دی ہے ابا جان ਜਿਹੜਾ ਤੋਹਫੇ ਦੇ ਦਰਸ਼ਨ ਤੇ ਕਰਨਾ ਖੁੱਲਿਆ ਕੈਦ ਦਾ ਦਰਵਾਜ਼ਾ ਔਰੰਗਜ਼ੇਬ ਵੱਲੋਂ ਦਿੱਤੀ ਹੋਈ ਇਹ ਭੇਟ ਸ਼ਾਹਜਹਾਂ ਨੇ ਆਪਣੇ ਹੱਥਾਂ ਵਿੱਚ ਫੜੀ ਜਦੋਂ ਰੁਮਾਲ ਚੱਕ ਕੇ ਵੇਖਿਆ ਆਪਣੇ ਬੱਦੇ ਪੁੱਤਰ ਦਾਰਾ ਸੋਹਰਾ ਸਿਰ ਈਦ ਦਾ ਦਿਨ ਸੀ ਉਹ ਸ਼ਾਹਜਹਾਂ ਗਸ਼ ਖਾ ਕੇ ਧਰਤੀ ਤੇ ਡਿੱਗ ਪਿਆ ਖਿੜਖਿੜਾ ਕੇ ਔਰੰਗਜ਼ੇਬ ਹੱਸਿਆ ਚਲਾ ਗਿਆ ਇੱਥੇ ਵੱਸ ਨਹੀਂ ਹੋਈ ਹੋਰ ਅੱਗੇ ਚਲਾ ਗਿਆ ਕਹਿ ਲੱਗਾ ਮੇਰੇ ਬਾਪ ਨੂੰ ਮੈਂ ਜਲੀਲ ਕਰ ਰਿਹਾ ਇਹ ਤਖ਼ਤ ਤੌਸ ਤੇ ਬੈਠ ਕੇ ਇਸਲਾਮ ਦਾ ਧਾਰਨੀ ਬਣਦਾ ਸੀ ਤੇ ਹੁਕਮ ਦੇ ਦਿੱਤਾ ਮੇਰਾ ਅੱਬਾ ਮੇਰਾ ਪਿਓ ਦਿੱਲੀ ਤੋਂ ਲਾਹੌਰ ਤੱਕ ਤੁਰ ਕੇ ਸਫ਼ਰ ਕਰੇਗਾ ਇਹਦੇ ਦੋਨਾਂ ਹੱਥਾਂ ਨੂੰ ਹੱਥੜੀਆਂ ਲੱਗੀਆਂ ਹੋਣਗੀਆਂ ਦੋਨਾਂ ਪੈਰਾਂ ਨੂੰ ਬੇੜੀਆਂ ਹੋਣਗੀਆਂ ਕਦੇ ਇਹਦੇ ਨਾਲ ਅਹਿਲਕਾਰ ਤੇ ਸਿਪਾਹੀ ਤੁਰਦੇ ਸਨ ਸਲਾਮਾਂ ਹੁੰਦੀਆਂ ਸਨ ਅੱਜ ਜਦੋਂ ਦਿੱਲੀ ਤੋਂ ਲਾਹੌਰ ਤੱਕ ਦਾ ਸਫ਼ਰ ਪੈਦਲ ਤੈਅ ਕਰੇਗਾ ਇਹਨੂੰ ਪਤਾ ਲੱਗ ਜਾਏਗਾ ਗੁਲਾਮੀ ਕੀ ਹੁੰਦੀ ਹੈ ਤੇ ਮਾੜੀ ਸੋਚ ਇਸਲਾਮ ਦੇ ਵਿਰੁੱਧ ਦੀ ਸੋਚ ਦਾ ਹਸ਼ਰ ਕੀ ਹੁੰਦਾ ਤੇ ਸ਼ਾਹਜਹਾਂ ਆਪਣੇ ਹੱਥਾਂ ਨੂੰ ਹੱਕੜੀਆਂ ਲੱਗੀਆਂ ਹੋਈਆਂ ਤੇ ਪੈਰਾਂ ਨੂੰ ਬੇੜੀਆਂ ਲੱਗੀਆਂ ਹੋਈਆਂ ਤੁਰਿਆ ਦਿੱਲੀ ਤੋਂ ਤੇ ਜਦੋਂ ਆਰੰਭ ਕੀਤੇ ਇਹਨੇ ਆਪਣੀ ਇਹ ਸਫ਼ਰ ਦੀ ਯਾਤਰਾ ਔਰੰਗਜ਼ੇਬ ਨੇ ਸ਼ਾਹੀ ਫਰਮਾਨ ਕੀਤਾ ਮੇਰਾ ਬਾਪ ਇਹ ਜੀਟੀ ਰੋਡ ਤੋਂ ਆ ਰਿਹਾ ਜੇ ਕਿਸੇ ਨੇ ਮਗਮੀਏ ਨੂੰ ਭੀਖ ਦਿੱਤੀ ਹੈ ਮੈਂ ਉਹਨੂੰ ਸਮੇਤ ਪਰਿਵਾਰ ਕੋਲੋਂ ਪੀੜ ਦਿਆਂਗਾ ਮੇਰਾ ਬਾਪ ਜੇ ਕਿਸੇ ਤੋਂ ਕੁਝ ਖਾਣ ਵਾਸਤੇ ਮੰਗੇ ਇਹਨੂੰ ਖਾਣ ਵਾਸਤੇ ਦੇਣਾ ਨਹੀਂ ਇਹ ਭੀਖ ਮੰਗਣ ਦੇ ਵੀ ਕਾਬਲ ਨਹੀਂ ਤੇ ਸ਼ਾਹਜਹਾਂ ਠੋਕਰਾ ਖਾਂਦਾ ਹੱਥਾਂ ਨੂੰ ਆਕੜੀਆਂ ਲੱਗੀਆਂ ਹੋਈਆਂ ਨੇ ਤੁਰਿਆ ਜਾ ਰਿਹਾ ਜੀਟੀ ਰੋਡ ਦੇ ਉੱਤੇ ਲੋਕਾਂ ਕੋਲ ਦੋਵੇਂ ਹੱਥ ਅੱਜ ਕਿਮ ਕੇ ਮੰਗ ਰਿਹਾ ਮੈਨੂੰ ਕੁਝ ਖਾਣ ਨੂੰ ਦੇ ਦਿਓ ਲੋਕ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਤੋਂ ਡਰਦੇ ਮਾਰੇ ਇਹਨੂੰ ਕੁਝ ਨਹੀਂ ਦਿੰਦੇ ਤੇ ਸ਼ਾਹਜਹਾਂ ਕੂੜੀਆਂ ਭਰਨੇ ਹੋ ਕੇ ਗੋਡਿਆਂ ਭਰਨੇ ਹੋ ਕੇ ਜਿਵੇਂ ਪਸ਼ੂ ਘਾਹ ਚੁੱਕਦੇ ਨੇ ਇਹ ਜੀਟੀ ਰੋਡ ਜਿਹੜੀ ਦਿੱਲੀ ਤੋਂ ਲਾਹੌਰ ਵੱਲ ਜਾਂਦੀ ਉਹ ਜੀਟੀ ਰੋਡ ਦੇ ਕਿਨਾਰੇ ਤੇ ਇਹੋ ਛੋਲਿਆਂ ਦੀਆਂ ਟਾਂਟਾਂ ਖਾਂਦਾ ਵੇਖਿਆ ਮੈਂ ਤੇ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਕਹਿੰਦਾ ਸੀ ਉਹ ਲੋਕੋ ਗੁਰੂ ਨਾਨਕ ਦੀ ਬਾਣੀ ਸੱਚ ਹੈ ਗੁਰੂ ਨਾਨਕ ਦਾ ਵਿਚਾਰ ਸੱਚ ਹੈ ਗੁਰੂ ਨਾਨਕ ਦੀ ਸਿੱਖੀ ਸੱਚ ਹੈ ਕਦੇ ਕਹਿੰਦਾ ਸੀ ਗੁਰੂ ਝੂਠਾ ਹੈ ਗੁਰੂ ਦੀ ਸਿੱਖੀ ਝੂਠੀ ਹੈ ਬਾਣੀ ਝੂਠੀ ਹੈ ਲੇਕਿਨ ਜਦੋਂ ਹਲਕਾ ਚੁੱਕਾ ਆਪਣੀ ਜ਼ੁਬਾਨ ਵਿੱਚੋਂ ਕਹਿਣ ਵਾਸਤੇ ਮਜਬੂਰ ਹੋ ਗਿਆ ਗੁਰੂ ਸੱਚਾ ਹੈ ਬਾਣੀ ਸੱਚੀ ਹੈ ਕਿਉਂਕਿ ਬਾਣੀ ਨੇ ਕਹਿ ਦਿੱਤਾ ਸੀ ਨਜ਼ਰ ਆ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਨਹੀਂ ਦਿੱਤੀ ਗਈ ਮੰਗ ਵੀ ਪੀ ਅੱਜ ਉਹ ਸ਼ਾਹਜਹਾਂ ਆਪਣੇ ਸ਼ਾਹੀ ਜਲਾਬ ਚ ਉਹ ਸੋਚਦਾ ਹੈ ਗੁਰੂ ਨਾਨਕ ਉਹਦਾ ਛੇਵਾਂ ਪੈਰੋਕਾਰ ਗੁਰੂ ਹਰਗੋਬਿੰਦ ਛੇਵਾਂ ਰੂਪ ਮੇਰੇ ਕੋਲੋਂ ਕਿਵੇਂ ਖੋਏਗਾ ਇਹ ਘੋੜੇ ਇਹ ਦਰਬਾਰ ਤੇ ਗੁਲਬਾਗ ਮੇਰੇ ਕਾਬੂ ਵਿੱਚ ਰਹਿਣ ਹੁਣ ਬਾਬਾ ਬਿਧੀ ਚੰਦ ਛੇਵੇਂ ਪਾਤਸ਼ਾਹ ਦੀ ਆਗਿਆ ਲੈ ਕੇ ਅਸ਼ੀਰਵਾਦ ਲੈ ਕੇ ਪਹੁੰਚਿਆ ਹੋਇਆ ਲਾਹੌਰ ਜੀਵਨ ਨਾਂ ਦੇ ਸਿੱਖ ਵਿੱਚ ਰਾਤਾਂ ਗੁਜ਼ਾਰਦਾ ਤੇ ਜਿਉਂ ਜਿਉਂ ਦਿਨ ਗੁਜ਼ਰਦੇ ਨੇ ਸੋਚਦਾ ਮੈਂ ਕੀ ਕਰਾਂ ਬੈਠਣ ਵਾਸਤੇ ਨਹੀਂ ਆਇਆ ਕੁਝ ਕਰਨਾ ਪੈਣਾ ਅਖੀਰ ਮਨ ਵਿੱਚੋਂ ਸੋਚ ਨਿਕਲੀ ਮੈਂ ਇੱਕ ਘਾਹੀ ਦੀ ਸ਼ਕਲ ਵਿੱਚ ਆਪਣੀ ਪਲੈਨਿੰਗ ਨੂੰ ਨੇਪਰੇ ਚੜ੍ਹਨ ਵਾਸਤੇ ਉਦਮ ਕਰਾਂ ਉਹ ਵੇਖਦਾ ਕਿਲੇ ਦੇ ਦਰਵਾਜ਼ੇ ਅੱਗੇ ਰਾਵੀ ਦਰਿਆ ਦੇ ਕਿਨਾਰੇ ਉੱਤੇ ਕੁਝ ਘਾਹੀ ਘਾਹ ਖੋਦ ਕੇ ਲਿਆਉਂਦੇ ਨੇ ਜਿਹੜੇ ਆਪਣੇ ਘਾਹ ਦੀਆਂ ਪੰਡਾਂ ਨੂੰ ਸਾਹਮਣੇ ਢੇਰੀਆਂ ਲਾ ਲੈਂਦੇ ਨੇ ਸਵੇਰੇ ਉਸ ਕਿਲੇ ਦਾ ਦਰੋਗਾ ਸੁਣਦੇ ਖਾਂ ਉਹਨਾਂ ਘੋੜਿਆਂ ਵਾਸਤੇ ਘਾਹ ਖਰੀਦਣ ਵਾਸਤੇ ਆਉਂਦੇ ਨੇੜੇ ਜਾਣ ਵਾਸਤੇ ਸਾਰੀ ਵਾਕਫੀਅਤ ਹਾਸਲ ਕਰਨ ਵਾਸਤੇ ਵੀ ਜਿਵੇਂ ਬਾਬਾ ਬਿਧੀ ਚੰਦ ਇੱਕ ਕਸਿਆਰਾ ਬਣ ਰਿਹਾ ਲਿਆ ਰੰਬਾ ਉਹ ਜੀਵਨ ਨਾਂ ਦੇ ਸਿੱਖ ਕੋਲੋਂ ਉਹਨੇ ਆਪਣੀ ਪਲੈਨ ਨੂੰ ਨੇਪਰੇ ਚਾਹਣ ਵਾਸਤੇ ਕੀ ਕੁਝ ਕੀਤਾ ਆਓ ਆਖਰੀ ਕਵਿਤਾ ਮੇਰੇ ਕਾਜੀ ਸਾਥੀ ਅੱਜ ਦੇ ਦੀਵਾਨ ਦੀ ਆਪ ਸੰਤਾਂ ਦੇ ਸਾਹਮਣੇ ਇਉਂ ਕਹਿਣਾ ਰਹੇ ਉਹ ਉੱਠ ਪਰ ਬਾਤ ਸਿਆਰਾ ਬਣ ਗਿਆ ਹਰ ਰੋਜ਼ ਜਾਂਦਾ ਹਰਾ ਹਰਾ ਤਾਪ ਖੁੱਦ ਕੇ ਲਿਆਉਂਦਾ ਰਾਵੀ ਦਰਿਆ ਦੇ ਕਿਨਾਰੇ ਜਿਨ੍ਹਾਂ ਨੂੰ ਇਤਿਹਾਸ ਵਿੱਚ ਦਿਲਵਾਗ ਤੇ ਦਿਲਵਾਗ ਘੋੜੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਜਦੋਂ ਇਹ ਸੰਗਤਾਂ ਲਾਹੌਰ ਪਹੁੰਚੀਆਂ ਸ਼ਾਹਜਹਾਂ ਦੇ ਹੁਕਮ ਨਾਲ ਉਹਦੇ ਸਿਪਾਹੀਆਂ ਨੇ ਇਹਨਾਂ ਘੋੜਿਆਂ ਨੂੰ ਬਾਦਸ਼ਾਹ ਦੇ ਤਵੀਲੇ ਵਿੱਚ ਅਸਤਬਲ ਵਿੱਚ ਲਿਆ ਕੇ ਬੰਨ ਦਿੱਤਾ ਉਰਾਸ ਹੋਈਆਂ ਸੰਗਤਾਂ ਨੇ ਪਾਤਸ਼ਾਹ ਦੇ ਚਰਨਾਂ ਵਿੱਚ ਕਹਿ ਦਿੱਤਾ ਤੇ ਉੱਥੋਂ ਇਹ ਘੋੜੇ ਲੈਣ ਵਾਸਤੇ ਭਾਈ ਵਿਧੀ ਚੰਦ ਸਤਿਗੁਰਾਂ ਤੋਂ ਆਗਿਆ ਲੈ ਕੇ ਚੱਲਿਆ ਹੋਇਆ ਆਪਾਂ ਇੱਥੇ ਪਹੁੰਚੇ ਭਾਈ ਜੀਵ ਨਾਂ ਦੇ ਸਿੱਖ ਦੇ ਘਰ ਵਿੱਚ ਆ ਕੇ ਵਿਧੀ ਚੰਦ ਨੇ ਪੁੱਛਿਆ ਮੈਂ ਸ਼ਾਹਜਹਾਂ ਦੇ ਤਵੀਲੇ ਵਿੱਚੋਂ ਕਿਲੇ ਵਿੱਚੋਂ ਉਹ ਘੋੜੇ ਲੈ ਕੇ ਜਾਣੇ ਨੇ ਜਿਹੜੇ ਸਤਿਗੁਰੂ ਦੀ ਅਮਾਨਤ ਹਨ ਭਾਈ ਜੀਵਨ ਨੇ ਆਖਿਆ ਵਿਧੀ ਚੰਦਾ ਇਹ ਗੱਲ ਬਹੁਤ ਔਖੀ ਹੈ ਬਾਦਸ਼ਾਹ ਦੇ ਕਿਲੇ ਦੇ ਉੱਤੇ ਜਿੱਥੇ ਸਾਂ ਤੇ ਘੋੜੇ ਬੰਨੇ ਹੋਏ ਨੇ ਬਹੁਤ ਪਹਿਰੇਦਾਰ ਖਲੋਤੇ ਨੇ ਉੱਥੇ ਤੱਕ ਤੇ ਪਹੁੰਚਣਾ ਮੁਸ਼ਕਲ ਹੈ ਅੰਗਰੇਜ਼ੀ ਦਾ ਵਿਦਵਾਨ ਇਹ ਕਥਨ ਕਹਿੰਦਾ ਉਹ ਕਹਿੰਦਾ ਨਸੈਸਿਟੀ ਦਾ ਮਦਰ ਆਫ ਇਨਵੈਂਸ਼ਨ ਲੋੜ ਕਾਰ ਦੀ ਮਾਂ ਹੈ ਉਹਨੇ ਪਲੈਨਿਕ ਬਣਾਈ ਤੇ ਮੈਂ ਕਿਸ ਤਰੀਕੇ ਦੇ ਨਾਲ ਆਪਣੀ ਪ੍ਰਾਪਤੀ ਕਰਨ ਵਾਸਤੇ ਕਿਹੜੀ ਵਿਉਟ ਬਣਾਵਾਂ ਤਰੀਕਾ ਤਦਵੀਰ ਕੀ ਸੋਚਾਂ ਕਸੇਰਾ ਨਾ ਰੱਖ ਲਿਆ ਤੇ ਕਾਹੀ ਬਣ ਗਿਆ ਕਾਹੀ ਬਣ ਕੇ ਹਰਾ ਕਤੂਰ ਘਾਹ ਖੋਦ ਕੇ ਲਿਆਇਆ ਰਾਵੀ ਦਰਿਆ ਦੇ ਕਿਨਾਰੇ ਦੇ ਕੰਢੇ ਉੱਤੇ ਜਿੱਥੇ ਹੋਰ ਕਾਹੀ ਬੈਠੇ ਸਨ ਢੇਰੀ ਲਾ ਕੇ ਬੈਠ ਗਏ ਤੇ ਕਿਲੇ ਵਿੱਚੋਂ ਨਿਕਲਿਆ ਦਰੋਗਾ ਸੁਣ ਦੇਖਾਂ ਇਹਨਾਂ ਘੋੜਿਆਂ ਨੂੰ ਤੇ ਹੋਰ ਉਹਨਾਂ ਕੀਮਤੀ ਘੋੜਿਆਂ ਨੂੰ ਇਹ ਘਾਹ ਖਰੀਦਣ ਵਾਸਤੇ ਹੋਰ ਵੀ ਗਾਹਕ ਫਿਰਦੇ ਨੇ ਜਿਹੜੇ ਲਾਹੌਰ ਵਿੱਚੋਂ ਆਏ ਨੇ ਜਦੋਂ ਸੁਣ ਦੇਖਾਂ ਉਹ ਥਾਂ ਵੱਲ ਵਧਿਆ ਜਿੱਥੇ ਘਾਈ ਬੈਠੇ ਸਨ ਜਿਨ੍ਹਾਂ ਵਿੱਚ ਬਾਬਾ ਵਿਧੀ ਚੰਦ ਕਸੇਰੇ ਦਾ ਰੂਪ ਧਾਰਨ ਕਰਕੇ ਨੌਂ ਵਟਾ ਕੇ ਬੈਠਾ ਹੋਇਆ ਹੁਣ ਇਹ ਕਸੇਰਾ ਗੁਰੂ ਹਰਿਮੰਦਰ ਸਾਹਿਬ ਦੇ ਚਰਨਾਂ ਵਿੱਚ ਮਨ ਕਰਕੇ ਅਰਦਾਸ ਕਰਦਾ ਹੈ ਸਤਿਗੁਰੂ ਇਹ ਸੁਣਦੇ ਖਾਂ ਜੇ ਕਦੇ ਮੇਰਾ ਘਾਹ ਖਰੀਦਣ ਆ ਜਾਏ ਤੇ ਗੱਲ ਬਣ ਜਾਏ ਘੱਟੋ ਘੱਟ ਮੇਰੇ ਹੱਥਾਂ ਨਾਲ ਕੀਤੀ ਮਿਹਨਤ ਰਾਸ ਆ ਜਾਏ ਇਹ ਘਾਹ ਤੁਹਾਡੇ ਘੋੜਿਆਂ ਦੇ ਲਾਇਕ ਹੋ ਸਕੇ ਮੈਂ ਘਾਹ ਇਸ ਕਰਕੇ ਨਹੀਂ ਲਿਆਇਆ ਕਿ ਮੈਂ ਇਹਦੀ ਕੀਮਤ ਵਟਾਂਗਾ ਜਦੋਂ ਹੋਰ ਗਾਹਕ ਆਉਂਦੇ ਸਨ ਇੱਕ ਸੇਰਾ ਕਹਿੰਦਾ ਸੀ ਮੈਂ ਇਸ ਘਾਹ ਦਾ 1 ਰੁਪਈਆ ਲੈਣਾ ਇੱਕ ਰੁਪਈਏ ਦੀ ਗੱਲ ਕਿੰਨੀ ਪੁਰਾਣੀ ਹੈ ਉਦੋਂ ਕੀ ਕੀਮਤ ਹੋਵੇਗੀ 1 ਰੁਪਈਏ ਦੀ ਇਸ ਗੱਲ ਦਾ ਅੰਦਾਜ਼ਾ ਅਸੀਂ ਬਾਖੂਬੀ ਲਗਾ ਸਕਦੇ ਹਾਂ ਤੇ ਜਦੋਂ ਸੁਣਦੇ ਸਾਂ ਦਰੋਗਾ ਆਇਆ ਉਹਨੇ ਜਦੋਂ ਚੰਗਾ ਘਾਹ ਵੇਖਿਆ ਹਰਾ ਕਤੂਰ ਪਾ ਮਾਰ ਦਾ ਘਾਹ ਵੇਖਿਆ ਤੇ ਆ ਕੇ ਕਹਿੰਦਾ ਕੀ ਲੈਣਾ ਵੀ ਘਾਈ ਹੈ ਇਸ ਘਾਹ ਦਾ ਹੁਣ ਬਾਬਾ ਵਿਧੀ ਚੰਦ ਬੜੇ ਅਜੀਬ ਸ਼ਬਦ ਵਰਤਦਾ ਬੋਲੀ ਵਿੱਚ ਬੜੀ ਮਹੱਤਤਾ ਹੁੰਦੀ ਹੈ ਬੋਲੀ ਵਿੱਚ ਬੜੀ ਤਾਕਤ ਹੁੰਦੀ ਹੈ ਜਿਹੜੇ ਬੰਦੇ ਦੀ ਬੋਲ ਬਾਣੀ ਮਿੱਠੀ ਹੈ ਕਹਿੰਦੇ ਨੇ ਉਹ ਬੰਦਾ ਸਭ ਕੁਝ ਪ੍ਰਾਪਤ ਕਰ ਰਹੀ ਹੈ ਹੁਣ ਕਾਂ ਕਿਸੇ ਦਾ ਕੁਝ ਸਵਾਰਦਾ ਨਹੀਂ ਤੇ ਕੋਇਲ ਕਿਸੇ ਦਾ ਕੁਝ ਵਿਗਾੜਦਾ ਨਹੀਂ ਤੇ ਕੋਇਲ ਕਿਸੇ ਦਾ ਕੁਝ ਸਵਾਰਦੀ ਨਹੀਂ ਕੇਵਲ ਉਹਨਾਂ ਦੀ ਬੋਲੀ ਦੀ ਗੱਲ ਹੈ ਜਦੋਂ ਕੋਇਲ ਬੋਲਦੀ ਹੈ ਹਰ ਬੰਦਾ ਕਹਿੰਦਾ ਇਹ ਚੰਗੀ ਲੱਗਦੀ ਹੈ ਜਦੋਂ ਕਾਂ ਬੋਲਦਾ ਕਈ ਵਾਰੀ ਸਾਨੂੰ ਅਗਲਾ ਕਹਿੰਦਾ ਕਿਉਂ ਕਾਂ ਲਾਈ ਹੈ ਹੁਣ ਇਹ ਕਸੇਰਾ ਬੈਠਾ ਕਾਂ ਦੀ ਢੇਰੀ ਲਾ ਕੇ ਤੂੰ ਦੇਖਾਂ ਦਰੋਗਾ ਆਇਆ ਕਹਿਣ ਲੱਗਾ ਵੀ ਘਾਈਆ ਕੀ ਲੈਣਾ ਤੇ ਇਹ ਉਹਦੇ ਇਹਨ ਚੱਕਰਾਂ ਨੂੰ ਵੇਖ ਕੇ ਕਹਿਣ ਲੱਗਾ ਜੀ ਘਾਹ ਤੁਸੀਂ ਤੇ ਪਾਤਸ਼ਾਹ ਦੇ ਘੋੜਿਆਂ ਨੂੰ ਪਾਉਣਾ ਹੋਵੇਗਾ ਸੌਂਦੇ ਖਾਂ ਦਰੋਗਾ ਕਹਿਣ ਲੱਗਾ ਹਾਂ ਮੈਂ ਬਾਦਸ਼ਾਹ ਦੇ ਘੋੜਿਆਂ ਨੂੰ ਘਾਹ ਪਾਉਣਾ ਕਹਿਣ ਲੱਗਾ ਜੀ ਫਿਰ ਤੁਹਾਡੋਂ ਮੈਂ ਕੀਮਤ ਕੋਈ ਨਹੀਂ ਲੈਣੀ ਇਹ ਘਾਹ ਤੇ ਪਾਤਸ਼ਾਹ ਦੇ ਘੋੜਿਆਂ ਨੇ ਖਾਣਾ ਜੇ ਮੇਰਾ ਖੋਪਿਆ ਘਾਹ ਪਾਤਸ਼ਾਹ ਦੇ ਘੋੜੇ ਖਾ ਲੈਣ ਤੇ ਮੇਰੇ ਵਾਸਤੇ ਏਦੋਂ ਵੱਡੀ ਚੰਗੀ ਗੱਲ ਕੀ ਹੋ ਸਕਦੀ ਹੈ ਸੌਂਦੇ ਖਾਂ ਦਰੋਗਾ ਮਨ ਵਿੱਚ ਹੱਸਿਆ ਕਹਿਣ ਲੱਗਾ ਬੰਦਾ ਮੈਨੂੰ ਨੀਂਦ ਪਾਗਲ ਲੱਗਦਾ ਘੋੜਿਆ ਘੋੜਾ ਕਿਸੇ ਦਾ ਹੋਵੇ ਤਾਂ ਇਹਦੇ ਘਾਹ ਦੀ ਕੀਮਤ ਲੈਣੀ ਹੈ। ਹੁਣ ਸਹੁੰ ਦੇਖਣਾ ਦਰੋਗਾ ਸੋਚਦਾ ਵੀ ਇਹ ਸਾਡੇ ਸ਼ਾਹਜਹਾਨ ਬਾਦਸ਼ਾਹ ਨੂੰ ਪਾਤਸ਼ਾਹ ਕਹਿ ਰਿਹਾ, ਲੇਕਿਨ ਸਿੱਖ ਬਾਬਾ ਬਿਧੀ ਚੰਦ ਕਿਉਂਕਿ ਘੋੜੇ ਗੁਰੂ ਹਰਗੋਬਿੰਦ ਸਾਹਿਬ ਦੀ ਅਮਾਨਤ ਨੇ, ਉਹਨਾਂ ਦੇ ਚਰਨਾਂ ਵਿੱਚ ਹੀ ਜਾ ਰਹੇ ਸਨ। ਉਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਹੈ ਸੱਚੇ ਪਾਤਸ਼ਾਹ ਪਾਤਸ਼ਾਹ। ਬੜੀਆਂ ਮਿੱਠੀਆਂ ਗੱਲਾਂ ਮਾਰੀਆਂ ਬਾਬਾ ਬਿਧੀ ਚੰਦ ਨੇ। ਇੱਕ ਵਾਰੀ ਤੇ ਉਹ ਮੰਨ ਲਓ ਵੀ ਉਹਨੂੰ ਕੀਲ ਲਿਆ, ਐਸੀਆਂ ਗੱਲਾਂ ਵਿੱਚ ਉਹ ਲਪਟਾਲ ਉਹੋ ਜਿਹੀਆਂ ਗੱਲਾਂ ਕਰ ਦੇਵੇ ਜਿਹਨਾਂ ਨੂੰ ਸਮਝਣ ਵਾਸਤੇ ਸਹੁੰਦੇ ਖਾਂ ਦਰੋਗਾ ਬੜਾ ਆਪਣੇ ਮਨ ਉੱਤੇ ਵਜਨ ਪਾਵੇ ਵੀ ਕਹਿਣਾ ਕੀ ਚਾਹੁੰਦਾ। ਕਹਿਣ ਲੱਗਾ ਜੀ ਮੇਰਾ ਘਾਹ ਇਹ ਖੋਤਿਆ ਹੋਇਆ ਘਾਹ ਦੇ ਪਾਤਸ਼ਾਹ ਦੇ ਘੋੜਿਆਂ ਦੇ ਲੈਕ ਹੋ ਜਾਵੇ, ਮੇਰਾ ਤਾਂ ਜਨਮ ਸਫਲਾ ਹੋ। ਇੱਕ ਰੁਪਈਆ ਕੀਮਤ ਦੇ ਦਿੱਤੀ ਸਹੁੰਦੇ ਖਾਂ ਦਰੋਗੇ ਨੇ, ਉਹਨੇ ਆਖਿਆ ਮੁਫ਼ਤ ਨਹੀਂ ਲੈਣਾ, ਆਹ ਸਾਹਿਬ ਇੱਕ ਰੁਪਈਆ ਤੂੰ ਕੀਮਤ ਰੱਖੀਏ, ਮੈਂ ਤੈਨੂੰ ਇੱਕ ਰੁਪਈਆ ਦੇਣ ਵਾਸਤੇ ਵੀ ਤਿਆਰ ਹਾਂ। ਘਾਹ ਚੰਗਾ ਹੈ ਤੇ ਇਹ ਘਾਹ ਨੂੰ ਜਾ ਕੇ ਕਿਲ੍ਹੇ ਦੇ ਵਿੱਚ ਉਹਨਾਂ ਘੋੜਿਆਂ ਨੂੰ ਪਾ ਦੇ ਜਿਹੜੇ ਬਹੁਤ ਕੀਮਤੀ ਘੋੜੇ ਨੇ ਜਿਹਨਾਂ ਉੱਤੇ ਈਦ ਵਾਲੇ ਦਿਨ ਬਾਦਸ਼ਾਹ ਸ਼ਾਹਜਹਾਂ ਨੇ ਸਵਾਰੀ ਕਰਨੀ। ਹੁਣ ਸੌਂਦੇ ਖਾਂ ਦਰੋਗੇ ਦੇ ਕਹਿਣ ਤੋਂ ਬਾਅਦ ਇਹਨੇ ਉਹ ਪੰਡ ਨੂੰ ਮਗਰੀ ਨੂੰ ਆਪਣੇ ਮੋਢੇ ਦੇ ਪਿੱਛੇ ਧਰਿਆ ਤੇ ਸੱਜੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦਾ ਧਿਆਨ ਕਰਕੇ ਉਹਨਾਂ ਘੋੜਿਆਂ ਦੇ ਕੋਲੇ ਪਹੁੰਚ ਗਿਆ, ਘਾਹ ਪਾ ਦਿੱਤਾ। ਗੱਲ ਤੇ ਇੱਥੇ ਖਤਮ ਹੋ ਜਾਂਦੀ, ਲੇਕਿਨ ਬਾਬਾ ਬਿਧੀ ਚੰਦ ਜਾਣਦਾ ਕਿ ਇਹਨਾਂ ਘੋੜਿਆਂ ਕੋਲ ਪਹੁੰਚਣ ਵਾਸਤੇ ਮੈਨੂੰ ਕੀ ਤਰਕੀਬ ਬਣਾਉਣੀ ਪੈਣੀ ਹੈ, ਕੀ ਵਿਉਂਤ ਬਣਾਉਣੀ ਪੈਣੀ। ਘੋੜਿਆਂ ਉੱਤੇ ਹੱਥ ਫੇਰ ਫੇਰ ਕੇ ਉਹਨਾਂ ਦੀ ਮਾਲਸ਼ ਕਰ ਲੈਂਦਾ, ਗੋਡਿਆਂ ਤੱਕ ਸਾਫ਼ ਕਰਦਾ, ਕਦੇ ਕੱਪੜਾ ਫੇਰਦਾ, ਪਿੱਛੇ ਜਿਹੜੀ ਲਿੱਡ ਪਈ ਸੀ ਉਹ ਹਟਾ ਦਿੱਤੀ। ਹੁਣ ਸਹੁੰਦੇ ਖਾਂ ਸੋਚਦਾ ਵੀ ਇਹ ਬੰਦਾ ਬੜਾ ਅਜੀਬ ਹੈ, ਅਸਲ ਵਿੱਚ ਇਹਦੇ ਘਾਹ ਵੇਚ ਦਿੱਤਾ ਰੁਪਈਆ ਲੈ ਕੇ ਮੁੜ ਜਾਣਾ ਚਾਹੀਦਾ ਸੀ। ਦੁਨੀਆਦਾਰੀ ਤੇ ਇਹੀ ਗੱਲ ਕਹਿੰਦੀ ਹੈ, ਜਦੋਂ ਮਤਲਬ ਨਿਕਲ ਗਿਆ ਲੋਕ ਆਪਣਾ ਸੁਭਾਅ ਬਦਲ ਲੈਂਦੇ ਨੇ, ਬੋਲਚਾਲ ਬਦਲ ਲੈਂਦੇ ਨੇ। ਜਦੋਂ ਕਿਸੇ ਨੇ ਕੁਝ ਲੈਣਾ ਹੁੰਦਾ ਹੈ ਉਹ ਬੜਾ ਮਿੱਠ ਪਿਆਰ ਨਾਲ ਸਾਡੇ ਨਾਲ ਵਰਤਦਾ, ਜਦੋਂ ਲੋੜ ਹੋਵੇਗੀ ਕੁਝ ਆਧਾਰ ਲੈਣਾ ਹੋਵੇਗਾ। ਤੁਹਾਡੀ ਜ਼ਿੰਦਗੀ ਵਿੱਚ ਵੀ ਇਹ ਤਸ ਆਏ ਹੋਣਗੇ, ਮੇਰੇ ਵਿੱਚ ਵੀ ਆਏ ਨੇ। ਬੰਦੇ ਦੀ ਸ਼ਬਦਾਵਲੀ ਜਿਹੜੀ ਹੁੰਦੀ ਹੈ ਕਹਿੰਦਾ ਵੀ ਆਪਣੇ ਦੇ ਘਰ ਦੀ ਗੱਲ ਹੈ, ਜਦੋਂ ਆਖੋਗੇ ਗੱਲ ਹੋ ਜਾਏ, ਜਦੋਂ ਮਤਲਬ ਪੂਰਾ ਹੋ ਜਾਏ ਤੁਸੀਂ ਆਪਣਾ ਆਧਾਰ ਦਿੱਤਾ ਹਰ ਰੁਪਈਆ ਉਹ ਤੋਂ ਮੰਗ ਲਓ ਵੀ ਸੱਜਣਾ ਹੁਣ ਮੈਨੂੰ ਲੋੜ ਹੈ, ਮੇਰੇ ਪੈਸੇ ਮੈਨੂੰ ਦੇ ਦੇ, ਤੇ ਉਹਦੀ ਜਿਹੜੀ ਸ਼ਬਦਾਵਲੀ ਹੈ ਬੜੀ ਖਰਵੀ ਅੱਖਰਵੀ ਹੋ ਜਾਏਗੀ ਤੇ ਆਖੇ ਕਿ ਮੈਂ ਭੱਜਿਆ ਜਾਂਦਾ, ਮੈਂ ਪਿੰਡ ਛੱਡਦਾ, ਸਮਾਨ ਕਦੇ ਚ ਪਾਇਆ ਦੇ ਦਿਆਂਗਾ। ਗੱਲ ਉਹ ਨਹੀਂ ਹੈ, ਲੇਕਿਨ ਮਨੁੱਖ ਦੀ ਆਪਣੀ ਸੋਚ ਹੈ ਤੇ ਵਿਚਾਰ ਕਰਕੇ ਜਦੋਂ ਇਹ ਸਹੁੰਦੇ ਖਾਂ ਦਰੋਗਾ ਵੇਖਦਾ ਆਪਣੀ ਅੱਖਾਂ ਦੇ ਨਾਲ ਕਿ ਬਾਬਾ ਬਿਧੀ ਚੰਦ ਘੋੜਿਆਂ ਦੀ ਬੜੀ ਸੇਵਾ ਕਰਦਾ, ਜਦੋਂ ਘੋੜਿਆਂ ਨੂੰ ਪਿਆਰ ਨਾਲ ਨਿਹਾਰ ਰਿਹਾ ਕਿ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਨੇ, ਜੋ ਗੱਲਾਂ ਬਾਬਾ ਬਿਧੀ ਚੰਦ ਆਪਣੀ ਜ਼ੁਬਾਨ ਵਿੱਚੋਂ ਧੀਮੀ ਆਵਾਜ਼ ਵਿੱਚ ਕਹਿੰਦਾ ਤਾਂ ਕਿ ਸਹੁੰਦੇ ਖਾਂ ਨੂੰ ਸੁਣੀ ਵੀ ਜਾਣ ਅਤੇ ਉਹਨੂੰ ਸ਼ੱਕ ਵੀ ਨਾ ਪਵੇ, ਉਹ ਗੱਲਾਂ ਮੇਰੇ ਤਾਜ਼ੀ ਸਾਥੀ ਆਪ ਦੀ ਸੇਵਾ ਵਿੱਚ ਇਉਂ ਕਹਿਣ ਲੱਗੇ ਨੇ।
ਸਾਹਿਬ سنا گھوڑے سجے صاحب دے اس کی کہا سنا باپ گھوڑے سجے صاحب دے اس کی کہا سنا صاحب اس کیا سنا اج جیون سفلا ہو گیا ہے درشن جیون سفلا ہو گیا ہے درش نہ دے پا اج جیون سفلا ہو گیا ہے درش نہ دے پا اس سیوک نو خدا جیسے بخشی انہ دی اس سیوک تائی خدا جیسے بخشی انہ دی اس سیوک تائی خدا ਆਪਣੀ ਤਾਲਾ ਇਹ ਆਪਣੇ ਦੇ ਭਗਵਾਨ ਨੇ ਕਿਤੇ ਬਹੁਤ ਬੜੀ ਤਾਲਾ
ਗੱਲ ਵੇਖ ਕੇ ਬਾਬਾ ਬਿਧੀ ਚੰਦ ਜਦੋਂ ਘੋੜਿਆਂ ਦੀ ਸੇਵਾ ਕਰ ਰਿਹਾ ਤੇ ਉਹ ਦਰੋਗਾ ਜਿਹੜਾ ਸੁਣ ਦੇਖਾ ਪ੍ਰਭਾਵਿਤ ਹੋ ਗਿਆ। ਉਹਨੇ ਆਖਿਆ ਬੰਦਾ ਬੜਾ ਅਜੀਬ ਹੈ, ਇਹਨਾਂ ਘੋੜਿਆਂ ਨੂੰ ਸਤਿਕਾਰ ਦਿੰਦਾ, ਇੰਨੀ ਮਾਲਸ਼ ਕਰਦਾ, ਇੰਨੀ ਸੇਵਾ ਕਰਦਾ, ਇਹ ਤੇ ਦੋ ਕੰਮ ਹੋ ਗਿਆ, ਇੱਕ ਪੰਥ ਤੇ ਦੋ ਕਾਜ। ਇਹਨੂੰ ਹੀ ਆਖ ਦਿੰਦੇ ਵੀ ਰੋਜ਼ ਘਾਹ ਲਿਆਇਆ ਕਰੇਗਾ, ਨਾਲੇ ਘਾਹ ਚੰਗਾ ਲੈ ਕੇ ਆਉਂਦਾ ਤੇ ਨਾਲੇ ਘੋੜਿਆਂ ਦੀ ਮਾਲਸ਼ ਕਰਦਾ, ਘੋੜੇ ਚੰਗੀ ਸਿਹਤ ਬਣ ਜਾਏਗੀ, ਚਮਕ ਆ ਜਾਏਗੀ, ਜਦੋਂ ਬਾਅਦ ਚ ਸ਼ਾਹਜਹਾਨ ਵੇਖੇਗਾ ਮੈਨੂੰ ਇਨਾਮ ਮਿਲ। ਇਹ ਗੱਲ ਵੇਖ ਕੇ ਸੋ ਦੇਖਾਂ ਦਰੋਗੇ ਨੇ ਕਹਿ ਦਿੱਤਾ ਵੀ ਘਾਈਆ ਤੇਰਾ ਨਾਂ ਕੀ ਹੈ? ਕਹਿਣ ਲੱਗਾ ਜੀ ਮੇਰਾ ਨਾਂ ਹੈ ਕਸੇਰਾ। ਕਹਿਣ ਲੱਗਾ ਕਸੇਰਿਆ ਵੀ ਮੈਨੂੰ ਤੂੰ ਬੰਦਾ ਬੜਾ ਚੰਗਾ ਲੱਗਦਾ, ਤੇਰਾ ਸੁਭਾਅ ਮੈਨੂੰ ਬੜਾ ਵਧੀਆ ਲੱਗਿਆ, ਇਸ ਕਰਕੇ ਮੈਂ ਤੈਨੂੰ ਕਹਿੰਦਾ ਵੀ ਹਰ ਰੋਜ਼ ਘਾਹ ਲਿਆਇਆ ਕਰ, ਤੈਨੂੰ ਹਰ ਰੋਜ਼ 1 ਰੁਪਈਆ ਮਿਲੇ, ਤੇ ਤੂੰ ਆਪ ਘਾਹ ਚੰਗਾ ਲੈ ਕੇ ਆਉਣਾ ਤੇ ਤਾਂ ਕਿ ਬਾਦਸ਼ਾਹ ਦੇ ਘੋੜਿਆਂ ਦੀ ਚੰਗੀ ਸੇਵਾ ਹੋ ਸਕੇ, ਰਾਜੇ ਰਹਿ। ਕਹਿਣ ਲੱਗਾ ਦਰੋਗਾ ਸਭ ਫਿਕਰ ਨਾ ਕਰੋ, ਜੇ ਪਾਤਸ਼ਾਹ ਦੇ ਘੋੜੇ ਮੇਰਾ ਕਾ ਖੋਤਿਆ ਹੋਇਆ ਹਰ ਰੋਜ਼ ਖਾਣ, ਮੈਂ ਤੇ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ। ਇੰਨੀਆਂ ਮਿੱਠੀਆਂ ਗੱਲਾਂ ਕੀਤੀਆਂ, ਇੰਨੀਆਂ ਚੰਗੀਆਂ ਗੱਲਾਂ ਕੀਤੀਆਂ ਵੀ ਸੁਣਦੇ ਖਾਂ ਦਰੋਗੇ ਦਾ ਮਨ ਮੋਹ ਲਿਆ। ਜਦੋਂ ਤੁਸੀਂ ਕਦੇ ਪੰਜਾਬ ਵਿੱਚ ਆਨੰਦ ਕਾਰਜ ਹੁੰਦੇ ਵੇਖੋਗੇ, ਗਿਆਨੀ ਜਿਹੜੇ ਆਨੰਦ ਕਾਰਜ ਕਰਵਾਉਂਦੇ ਨੇ, ਉਹ ਬੀਬੀ ਨੂੰ ਸਿੱਖਿਆ ਦੇਣ ਲੱਗਿਆ ਇੱਕ ਗੱਲ ਕਹਿੰਦੇ ਨੇ, ਨਿਵੜ ਸੋ ਅੱਖਰ ਖੇਵਣ ਗੁਣ ਜੇ ਵਾ ਮਣੀਆਂ ਮੰਤ। ਉਹ ਕਹਿੰਦੇ ਨੇ ਵੀ ਜੀਭ ਇੱਕ ਇਹੋ ਜਿਹੀ ਚੀਜ਼ ਹੈ, ਇਹੋ ਜਿਹੀ ਮਣੀ ਹੈ ਜਿਹੜੀ ਵੱਡੇ ਤੋਂ ਵੱਡੇ ਬੰਦੇ ਨੂੰ ਕਾਬੂ ਕਰ ਸਕਦੀ ਹੈ। ਜੇ ਤੁਸੀਂ ਕਿਸੇ ਨੂੰ ਮਿੱਠ ਪਿਆਰ ਨਾਲ ਬੋਲੋ, ਜੇ ਬੰਦੇ ਕੋਲ ਚੀਜ਼ ਨਾ ਮਿਲਦਾ, ਕਹਿੰਦਾ ਵੀ ਬੰਦਾ ਧਿਆਨ ਨਾਲ ਬੋਲੇ, ਪਿਆਰ ਨਾਲ ਬੋਲੇ, ਬੰਦਾ ਜਾਨ ਦੇਣ ਵਾਸਤੇ ਤਿਆਰ ਹੋ ਜਾਂਦਾ। ਤੇ ਕਈ ਬੰਦਿਆਂ ਦੀ ਜ਼ਬਾਨ ਇੰਨੀ ਭੈੜੀ ਹੁੰਦੀ ਹੈ, ਉਹ ਸੋਚ ਕੇ ਨਹੀਂ ਗੱਲ ਕਰਦੇ ਮੈਂ ਗੱਲ ਕਿਹੜੀ ਕਰਨਾ। ਕਿੰਨੇ ਨੇ ਇੱਕ ਵਾਰੀ ਦੋ ਮੰਗ ਤੇ ਇੱਕ ਪਿੰਡ ਵਿੱਚ ਆ ਗਏ ਤੇ ਉਹਨਾਂ ਨੇ ਚਾਹ ਬਣਾਉਣ ਵਾਸਤੇ ਦੁੱਧ ਦੀ ਲੋੜ ਪਈ, ਦੁੱਧ ਲੈਣ ਵਾਸਤੇ ਕਿਸੇ ਮਾਈ ਦੇ ਘਰ ਵਿੱਚ ਦਰਵਾਜ਼ਾ ਖੜਕਾਇਆ ਤੇ ਆਵਾਜ਼ ਦਿੱਤੀ, ਮਾਂ ਕੋਈ ਅੱਧ ਪਾ ਦੁੱਧ ਦੇ ਦੇ ਤਾਂ ਕਿ ਅਸੀਂ ਚਾਹ ਬਣਾ ਕੇ ਮੈਂ ਪੀ ਸਕਾਂ। ਕੋਈ ਪਹਿਲਾਂ ਸੱਜਣ ਗਿਆ, ਮਾਈ ਨੇ ਆਖਿਆ ਭਾਈ ਮੈਂ ਹੁਣੀ ਪਾ ਦਿੰਦੀ ਹਾਂ ਤੈਨੂੰ ਗਲਾਸ ਦੁੱਧ ਦਾ। ਇਹ ਗੱਲ ਜਦੋਂ ਸੁਣੀ ਉਹ ਬੰਦਾ ਕਹਿਣ ਲੱਗਾ, ਬੇਬੇ ਕਿਸੇ ਚੰਗੇ ਖਾਨਦਾਨ ਦੀ ਲੱਗਦੀ ਹੈ, ਉੱਚੇ ਘਰਾਣੇ ਦੀ ਲੱਗਦੀ ਹੈ। ਮਾਈ ਕਹਿੰਦੀ ਵੇ ਭਾਈ ਜੇ ਤੈਨੂੰ ਦੁੱਧ ਚਾਹੀਦੇ ਤੇ ਮੈਂ ਗਲਾਸ ਭਰ ਕੇ ਪਾ ਦੇਣਾ, ਤੇ ਜੇ ਪ੍ਰਸ਼ਾਦੇ ਚਾਹੀਦੇ ਨੇ ਤੈਨੂੰ ਮੈਂ ਇਹ ਵੀ ਲਾ ਕੇ ਦੇ ਦਿੰਦਾ। ਕਿਉਂਕਿ ਬੜੇ ਮਿੱਠ ਪਿਆਰ ਨਾਲ ਸ਼ਬਦਾਵਲੀ ਵਰਤੀ, ਉਹ ਆਖਿਆ ਮਾਂ ਕਿਸੇ ਚੰਗੇ ਖਾਨਦਾਨ ਦੀ ਇਹ ਉੱਚੇ ਘਰਾਣੇ ਨਾਲ ਸੰਬੰਧ ਰੱਖਦੀ ਹੈ। ਉਹ ਬੰਦੇ ਨੇ ਜ਼ਬਾਨ ਵਿੱਚੋਂ ਇੰਨੀ ਗੱਲ ਆਖੀ ਤੇ ਗਲਾਸ ਦੁੱਧ ਦੇ ਨਾਲ ਉਹ ਨਾਲ ਪ੍ਰਸ਼ਾਦੇ ਵੀ ਲੈ ਗਿਆ, ਰਾਤ ਕੱਟਣ ਵਾਸਤੇ ਭਰਪੂਰ ਹੋ ਗਿਆ, ਆਨੰਦ ਹੋ ਗਿਆ। ਉਸ ਤੋਂ ਬਾਅਦ ਕੋਈ ਦੂਜਾ ਸੱਜਣ ਆਇਆ, ਉਹਨੇ ਵੀ ਉਸੇ ਮਾਈ ਦਾ ਦਰਵਾਜ਼ਾ ਖੜਕਾ ਦਿੱਤਾ। ਹੁਣ ਆਮ ਘਰਾਂ ਵਿੱਚ ਪੁਰਾਣੇ ਆਪਾਂ ਵੇਖਿਆ, ਛੋਟੇ ਛੋਟੇ ਘਰ ਹੁੰਦੇ ਸਨ, ਛੋਟੇ ਛੋਟੇ ਦਰਵਾਜ਼ੇ ਹੁੰਦੇ ਸਨ, ਮੱਝ ਬੰਨੀ ਹੋਈ ਹੈ, ਤਕੜੀ ਮੱਝ, ਮਾਂ ਸੇਵਾ ਕਰਦੀ ਹੈ, ਗੁਤਾਵਾ ਚੰਗਾ ਪਾਉਂਦੀ ਹੈ, ਸੇਵਾ ਸੰਭਾਲ ਚੰਗੀ ਹੁੰਦੀ ਹੈ। ਕਹਿਣ ਲੱਗਾ ਬੇਬੇ ਕੋਈ ਪਾਈ ਅੱਧ ਪਾ ਦੁੱਧ ਦੇ ਦੇ, ਮੈਂ ਚਾਹ ਬਣਾ ਕੇ ਪੀਣੀ ਹੈ। ਮਾਂ ਨੇ ਸੋਚਿਆ ਤੇ ਸਹੀ ਵੀ ਚਲੋ ਪਹਿਲਾਂ ਇੱਕ ਲੈ ਗਿਆ। ਕਹਿਣ ਲੱਗੀ ਬੇ ਭਾਈ ਇੱਕ ਪਹਿਲਾਂ ਲੈ ਗਿਆ, ਚੱਲ ਤੂੰ ਵੀ ਲੈ ਜਾ ਪਾਈਆ ਦੁੱਧ, ਕੀ ਘਾਟਾ ਪੈਂਦਾ। ਤੇ ਇਹਨਾਂ ਚਲੂ ਕਿ ਮਾਈ ਬਾਲਟੀ ਵਿੱਚੋਂ ਗਲਾਸ ਦੁੱਧ ਦਾ ਭਰਦੀ। ਕਹਿਣ ਲੱਗਾ ਮਾਂ ਦੁੱਧ ਤਾਂ ਮੈਂ ਤੇਰੇ ਤੋਂ ਫੇਰ ਆਪਣੇ ਭਾਂਡੇ ਵਿੱਚ ਪਵਾਵਾਂਗਾ, ਮੈਨੂੰ ਤੇ ਫਿਕਰ ਖੜਾ ਹੋ ਗਿਆ। ਕਹਿਣ ਲੱਗੀ ਭਾਈ ਤੈਨੂੰ ਕਾਹਦਾ ਫਿਕਰ ਹੋ ਗਿਆ, ਕਹੇਗਾ ਭਾਈ ਤੁਹਾਡਾ ਗੇਟ ਜਿਹੜਾ ਦਰਵਾਜ਼ਾ ਛੋਟਾ ਤੇ ਮੈਂ ਤੁਹਾਡੀ ਜ਼ਿਆਦਾ ਤਕੜੀ ਹੈ ਜੇ ਮਰ ਗਈ ਤੈਨੂੰ ਕਿੱਥੋਂ ਦੀ ਕੱਢੋਗੇ। ਆਪਣੀ ਜ਼ਬਾਨ ਵਿੱਚ ਇਹੋ ਜਿਹੀ ਗੱਲ ਕਹਿ ਦਿੱਤੀ, ਉਹ ਕਹਿਣਗੇ ਜਾ ਪਰੇ ਮੈਂ ਨੀ ਤੈਨੂੰ ਇੱਧਰ ਦਾ ਗਲਾਸ ਦੇ ਰਿਹਾ, ਤੈਨੂੰ ਤੇ ਬੋਲਣ ਦੀ ਤਮੀਜ਼ ਨੀ, ਵੀ ਬੋਲੀ ਦਾ ਕਿਵੇਂ। ਬੋਲਣਾ ਮਨੁੱਖ ਦਾ ਸਭ ਤੋਂ ਵੱਡਾ ਹਥਿਆਰ ਹੈ, ਜਿਹੜੇ ਚੰਗਾ ਬੋਲਣਾ ਜਾਣਦੇ ਨੇ, ਜਿਹਨਾਂ ਨੂੰ ਮਿੱਠ ਪਿਆਰ ਨਾਲ ਕਿਸੇ ਨਾਲ ਗੱਲ ਕਰਨੀ ਆਉਂਦੀ ਹੈ। ਮੈਂ ਗੱਲ ਪਰਸੋਂ ਤੋਰੀ ਸੀ ਤੁਹਾਡੇ ਨਾਲ, ਇੱਕ ਹੁੰਦਾ ਹਰਾਉਣਾ ਤੇ ਇੱਕ ਹੁੰਦਾ ਜਿੱਤਣਾ। ਹਰਾਇਆ ਤਾਕਤ ਨਾਲ ਜਾਂਦਾ ਤੇ ਜਿੱਤਿਆ ਪਿਆਰ ਨਾਲ ਜਾਂਦਾ। ਜਿਹੜੇ ਜ਼ਬਾਨ ਨਾਲ ਗੱਲਾਂ ਕਰਦੇ ਨੇ, ਇਹ ਨਹੀਂ ਕਿ ਜ਼ਬਾਨ ਉੱਤੇ ਮੂੰਹ ਵਿੱਚ ਰਾਮ ਤੇ ਬਗਲ ਵਿੱਚ ਸ਼ੁਰੂ ਹੋਈ, ਕੇਵਲ ਇਹ ਗੱਲ ਹੀ ਕਰਨੀ, ਜ਼ਬਾਨ ਮਿੱਠੀ ਨਹੀਂ ਰੱਖਣੀ, ਹਿਰਦੇ ਵਿੱਚ ਵੀ ਮਿਠਾਸ ਰੱਖਣਾ। ਹੁਣ ਬਾਬਾ ਬਿਧੀ ਚੰਦ ਐਸਾ ਜ਼ਬਾਨ ਨਾਲ ਸ਼ਬਦ ਗੱਲਾਂ ਕਰਦਾ, ਸੁਣਦੇ ਖਾਂ ਦਰੋਗੇ ਦਾ ਮਨ ਮੋਇਆ। ਉਹ ਕਹਿਣ ਲੱਗਾ ਵੀ ਬੰਦਾ ਬੜਾ ਵਧੀਆ ਲੱਭ ਗਿਆ, ਹਰ ਰੋਜ਼ ਘਾਹ ਲੈ ਕੇ ਆਉਂਦਾ ਤੇ ਘੋੜਿਆਂ ਦੀ ਸੇਵਾ ਕਰਦਾ, ਰੋਜ਼ ਪੁੱਛਦਾ ਵੀ ਨਿਹਾਰੀ ਕਿੰਨੀ ਕੁ ਦਿੰਦੇ ਹੋ, ਕਿੰਨਾ ਕੁ ਦਾਣਾ ਖਵਾਉਂਦੇ ਹੋ, ਕਦੋਂ ਇਹਨੂੰ ਸੈਰ ਵਾਸਤੇ ਲੈ ਕੇ ਜਾਂਦੇ ਹੋ, ਬੜਾ ਕੁਝ ਪੁੱਛਦਾ। ਤੇ ਜਿਹੜੇ ਹੋਰ ਉੱਥੇ ਸੇਵਾਦਾਰ ਦੇ ਸੌਦੇ ਖਾਂ ਦਰੋਗੇ ਦੇ ਕਿਲੇ ਵਿੱਚ ਰੱਖੇ ਹੋਏ, ਉਹਨਾਂ ਦੇ ਕੰਮਾਂ ਨੂੰ ਵੀ ਬਾਬਾ ਬਿਧੀ ਚੰਦ ਆਪ ਕਰਨ ਲੱਗ ਜਾਂਦੇ। ਹੁਣ ਕਿਸੇ ਦੇ ਹਿੱਸੇ ਦਾ ਕੋਈ ਕੰਮ ਕਰ ਦੇਵੇ ਤੇ ਉਹ ਬੰਦਾ ਕਹਿੰਦਾ ਵੀ ਇਹ ਬੰਦਾ ਬੜਾ ਸਾਊ, ਇਹਨੇ ਤੇ ਮੇਰੇ ਹਿੱਸੇ ਦਾ ਵੀ ਕੰਮ ਕਰ ਦਿੱਤਾ। ਸਾਰਿਆਂ ਦੇ ਨਾਲ ਮਿੱਠ ਪਿਆਰ ਕਰਕੇ ਬੜਾ ਵਧੀਆ ਉਹਨੇ ਆਪਣਾ ਸਹਿਚਾਰ ਬਣਾ ਲਿਆ ਤੇ ਸਾਰੇ ਸੌਦੇ ਖਾਂ ਦਰੋਗੇ ਨੂੰ ਇਹ ਸਿਫਾਰਿਸ਼ ਕਰਦੇ ਨੇ ਵੀ ਦਰੋਗਾ ਸਾਹਿਬ ਇਹ ਬੰਦਾ ਬੜਾ ਕੀਮਤੀ ਹੈ, ਘਾਹ ਦਾ ਇੱਕ ਰੁਪਈਆ ਲੈਂਦਾ ਤੇ ਜਿੰਨੀ ਇੱਥੇ ਸੇਵਾ ਸਾਰਿਆਂ ਦੀ ਕਰਦਾ, ਕਈਆਂ ਦੇ ਨਿਆਣਿਆਂ ਨੂੰ ਵੀ ਖਿਡਾਇਆ ਹੁੰਦਾ, ਜੇ ਕੋਈ ਸੌਦਾ ਬਾਜ਼ਾਰੋਂ ਲਿਆ ਕੇ ਦੇਣਾ ਹੁੰਦਾ ਉਹ ਵੀ ਸੌਦਾ ਲਿਆ ਦਿੰਦਾ, ਘੋੜਿਆਂ ਦੀ ਸੰਭਾਲ ਇੰਨੀ ਕਰਦਾ ਵੀ ਸਾਰੀ ਦਿਹਾੜੀ ਜਿੰਨਾ ਦਾ ਟਾਈਮ ਹੁੰਦਾ ਘੋੜਿਆਂ ਦੀ ਸੇਵਾ ਕਰਦਾ ਰਹਿੰਦਾ। ਤੇ ਬਾਬਾ ਬਿਧੀ ਚੰਦ ਬੜੀ ਸੇਵਾ ਕਰਦਾ ਸੱਚਮੁੱਚ, ਜਦੋਂ ਘੋੜਿਆਂ ਦੇ ਨੇੜੇ ਜਾਂਦਾ ਤੇ ਉਹਨੂੰ ਛੇਵੇਂ ਪਾਤਸ਼ਾਹ ਯਾਦ ਆ ਜਾਂਦੇ ਨੇ, ਮਨ ਕਰਕੇ ਸੋਚਦਾ ਸੱਚੇ ਪਾਤਸ਼ਾਹ। ਇਮਤਿਹਾਨ ਦਾ ਪਰਚਾ ਬੜਾ ਔਖਾ ਹੈ, ਇਸ ਪਰਚੇ ਵਿੱਚੋਂ ਕੇਵਲ ਤੁਸੀਂ ਹੀ ਪਾਰ ਕਰ ਸਕਦੇ। ਕੋਈ 10-12 ਦਿਨ ਸੇਵਾ ਕਰਦਾ ਰਿਹਾ, 15 ਦਿਨ ਦਾ ਸਮਾਂ ਬਤੀਤ ਹੋ ਗਿਆ, ਘੋੜਿਆਂ ਦੇ ਰੰਗ ਵਿੱਚ ਚਮਕ ਆ ਗਈ। ਐਨ ਉਸੇ ਦਿਨਾਂ ਦੇ ਵਿੱਚ ਬਾਦਸ਼ਾਹ ਸ਼ਾਹਜਹਾਂ ਨੇ ਕਿਲੇ ਦਾ ਦੌਰਾ ਕੀਤਾ ਤੇ ਜਦੋਂ ਘੋੜੇ ਦੇ ਕੋਲ ਆਇਆ, ਘੋੜਿਆਂ ਨੂੰ ਵੇਖਿਆ, ਦਿਲਵਾਗ ਤੇ ਗੁਲਵਾਗ ਘੋੜੇ ਨੂੰ, ਚਮਕਾ ਮਾਰਦੇ ਘੋੜੇ ਜਿਵੇਂ ਹਵਾ ਨੂੰ ਗੰਢਾ ਦੇਣੀਆਂ ਚਾਹੁੰਦੇ ਹੋਣ। ਸ਼ਾਹਜਹਾਂ ਦੀਆਂ ਪਾਰਖੂ ਅੱਖਾਂ ਨੇ ਘੋੜਿਆਂ ਨੂੰ ਵੇਖਿਆ ਤੇ ਸ਼ਾਬਾਸ਼ ਦਿੱਤੀ ਸੰਭਾਲਣ ਵਾਲਿਆਂ ਨੂੰ। ਸੌਦੇ ਖਾਂ ਦਰੋਗੇ ਨੂੰ ਕਹਿੰਦਾ ਵੀ ਕੌਣ ਇਹ ਸੰਭਾਲ ਕਰਦੇ ਨੇ ਘੋੜਿਆਂ ਦੀ। ਸੌਦੇ ਖਾਂ ਨੇ ਜਿੱਥੇ ਆਪਣਾ ਜ਼ਿਕਰ ਕੀਤਾ, ਕਹਿਣ ਲੱਗਾ ਜੀ ਸਾਰਾ ਕੁਝ ਮੇਰੀ ਨਿਗਰਾਨੀ ਦੇ ਥੱਲੇ ਹੁੰਦਾ। ਉੱਥੇ ਕੁਝ ਹੋਰ ਬੰਦਿਆਂ ਦਾ ਵੀ ਜ਼ਿਕਰ ਕੀਤਾ ਦੇ ਨਾਲ ਜ਼ਿਕਰ ਕਰ ਦਿੱਤਾ, ਕਹਿਣ ਲੱਗਾ ਜੀ ਅਸਲ ਵਿੱਚ ਇਹਨਾਂ ਦੀ ਸਿਰਿਆ ਸੰਭਾਲ ਹੈ ਜਿਹੜੀ ਮੇਰੇ ਹੁਕਮ ਤੋਂ ਬਾਅਦ ਅੱਖ ਫੇਰਾ ਕਰ ਦੇ। ਪਤਾ ਨੀ ਕਿੱਥੋਂ ਘਾਹ ਖੋਦ ਕੇ ਲਿਆਉਂਦਾ, ਪਤਾ ਨੀ ਕੀ ਖਵਾਉਂਦਾ, ਜਿੱਧਰ ਦਾ ਇਹ ਆਇਆ ਬਸ ਕਾਇਆ ਪਲ ਦਿੱਤੀ। ਪਹਿਲਾਂ ਤੇ ਘੋੜੇ ਰਾਤ ਨਹੀਂ ਦੇ ਸਨ, ਕੁਝ ਖਾਂਦੇ ਨਹੀਂ ਸਨ, ਚੜਦੇ ਨਹੀਂ ਸਨ, ਨਿਹਾਰੀ ਵੀ ਨਹੀਂ ਪੀਂਦੇ। ਹੁਣ ਇਹਨੇ ਆਪਣੇ ਨਾਲ ਲਾ ਲਏ ਨੇ ਕਿ ਜਿਵੇਂ ਸੇਵਾ ਕਰਦੇ ਤਿਉਂ ਇਹ ਘੋੜੇ ਵੀ ਦਿਨੋ ਦਿਨ ਆਪਣਾ ਰੂਪ ਤੇ ਨਿਖਾਰ ਸਾਡੀਆਂ ਅੱਖਾਂ ਦੇ ਸਾਹਮਣੇ ਪੇਸ਼ ਕਰਦੇ ਜਾ ਰਹੇ। ਤੇ ਬਾਦਸ਼ਾਹ ਸ਼ਾਹਜਹਾਂ ਕਹਿਣ ਲੱਗਾ ਵੀ ਫਿਰ ਮੈਨੂੰ ਮੇਰੇ ਵੱਲੋਂ ਇਹਨੂੰ 1,000 ਰੁਪਇਆ ਇਨਾਮ ਹੈ। ਇਨਾਮ ਮਿਲਿਆ ਬਾਦਸ਼ਾਹ ਵੱਲੋਂ, ਬਾਬਾ ਬਿਧੀ ਚੰਦ ਨੂੰ ਤੇ ਇਨਾਮ ਦੀ ਕੋਈ ਜ਼ਿਆਦਾ ਖੁਸ਼ੀ ਨਹੀਂ ਹੋਈ, ਕਿਉਂਕਿ ਉਹ ਤਾਂ ਕਹਿੰਦਾ ਕਿ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮੈਂ ਘੋੜੇ ਲੈ ਕੇ ਕਿਵੇਂ ਜਾਵਾਂ। ਬਾਦਸ਼ਾਹ ਚਲਾ ਗਿਆ ਤੇ ਜਿੰਨੇ ਉੱਥੇ ਫਿਰਦੇ ਸਨ ਦਰੋਗਾ ਸੌਦੇ ਖਾਂ ਦੇ ਨਾਲ ਦੇ ਸਾਰਿਆਂ ਨੇ ਵਧਾਈਆਂ ਮੁਬਾਰਕਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕਹਿਣ ਲੱਗੇ ਉਹ ਕਸੇਰਿਆ ਤੂੰ ਤੇ ਕਰਮਾਂ ਵਾਲਾ ਹੈ, 1 ਰੁਪਈਆ ਰੋਜ਼ ਘਾਹ ਦਾ ਬਣਦੇ, 1-1 ਵੱਟ ਕੇ ਸਾਲ ਵਿੱਚ 365 ਹੋਣੇ ਸੀ, ਤੈਨੂੰ ਬਾਦਸ਼ਾਹ ਸ਼ਾਹਜਹਾਂ 1,000 ਰੁਪਇਆ ਇਨਾਮ ਦਾ ਦੇ ਗਏ, ਕਿੱਡਾ ਕਰਮਾਂ ਵਾਲਾ ਹੈ। ਕੋਈ ਕਹਿੰਦਾ ਵੀ ਜਿੱਦਣ ਤੂੰ ਜੰਮਿਆ ਤੇਰੀ ਮਾਂ ਨੇ ਤੇ ਤੈਨੂੰ ਕੋਈ ਵਿਰਲਾ ਪੁੱਤ ਜੰਮਿਆ, ਇਹੋ ਜਿਹੇ ਪੁੱਤ ਵਿਰਲੇ ਕਦੇ ਕਦੇ ਮਾਵਾਂ ਜੰਮਿਆ ਕਰਦੇ, ਲੋੜ ਕੀ ਇਹ ਕਿਉਂ ਇੰਨੀ ਤਾਰੀਫ ਕਰ ਰਹੇ ਨੇ। ਉਹ ਕਹਿੰਦੇ ਨੇ ਵੀ ਇਹਦੇ ਕੋਲ 1,000 ਰੁਪਇਆ ਬਾਦਸ਼ਾਹ ਦਾ ਇਨਾਮ ਆਇਆ ਤੇ ਕਿਉਂ ਨਾ ਅਸੀਂ 1,000 ਵਿੱਚੋਂ ਆਪਣਾ ਆਪਣਾ ਹਿੱਸਾ ਬਣਾ ਲਈਏ। ਖਾਨਾਂ ਦਾ ਰਾਜ ਏ, ਸ਼ਾਹਜਹਾਂ ਦਾ ਰਾਜ ਏ, ਉੱਥੇ ਜਿੰਨੇ ਨੌਕਰੀ ਕਰਦੇ ਨੇ ਸਾਰੇ ਮੁਗਲ ਪਠਾਨ ਨੇ। ਇਹ ਬਾਬਾ ਬਿਧੀ ਚੰਦ ਕੇਵਲ ਭੇਸ ਵਟਾ ਕੇ ਕਸੇਰਾ ਨਾ ਪਤਾ ਲੱਗਦਾ, ਹਿੰਦੂ ਨਾ ਹੈ, ਨਾ ਪਤਾ ਲੱਗਦਾ ਮੁਸਲਮਾਨ ਨਾ ਹੈ, ਨਾ ਦੱਸਦਾ ਮੈਂ ਕੌਣ ਹਾਂ, ਬਸ ਘੋੜਿਆਂ ਤੱਕ ਆਪਣੇ ਜੀਵਨ ਨੂੰ ਮਹਿਦੂਦ ਰੱਖਦਾ, ਸੀਮਤ ਰੱਖਦਾ। ਜਦੋਂ ਵਿਹਲਾ ਹੁੰਦਾ ਜਾ ਕੇ ਘੋੜਿਆਂ ਦੀ ਮਾਲਸ਼ ਕਰਨ ਲੱਗ ਜਾਂਦਾ, ਮੇਰੇ ਸੱਚੇ ਪਾਤਸ਼ਾਹ ਦੀ ਘੋੜੀ। ਤੇ ਬਿਧੀ ਚੰਦ, ਬਾਬਾ ਬਿਧੀ ਚੰਦ ਨੂੰ ਜਦੋਂ ਕਹਿਣ ਲੱਗੇ ਵੀ ਕਸੇਰਿਆ ਤੂੰ ਤੇ ਕਰਮਾਂ ਵਾਲਾ ਬੰਦੇ, ਬਾਦਸ਼ਾਹ ਸ਼ਾਹਜਹਾਂ ਤੈਨੂੰ ਇਨਾਮ ਦੇ ਗਿਆ 1,000 ਰੁਪਇਆ, ਤੇਰੇ ਕਿਹੜਾ ਨਿਆਣੇ ਰੋਂਦੇ ਨੇ, ਕਦੇ ਕਿਸੇ ਨੂੰ ਖਵਾ ਵੀ ਦਿਆ ਕਰ ਮਾੜਾ ਮੋਟਾ, ਮੁਫਤ ਦਾ 1,000 ਰੁਪਇਆ ਬਣਿਆ ਵੀ ਸਾਨੂੰ ਪਾਰਟੀ ਕਰੋ ਕਰਨੀ। ਹੁਣ ਬਾਬਾ ਬਿਧੀ ਚੰਦ ਆਪਣੇ ਅੰਦਰੋਂ ਜਿਹੜੇ ਉਹਦੇ ਉਹਦੇ ਹਾਸੇ ਦਾ ਫੁਆਰਾ ਨਿਕਲਦਾ ਤੇ ਆਪਣੀ ਜ਼ਬਾਨ ਵਿੱਚੋਂ ਅੰਦਰ ਗਤੀ ਧੀਮੀ ਆਵਾਜ਼ ਵਿੱਚ ਕਹਿੰਦਾ ਵੀ ਪਾਰਟੀ ਤੇ ਐਸੀ ਕਰਾਂਗਾ, ਤੁਸੀਂ ਵੀ ਯਾਦ ਕਰੋਗੇ ਤੇ ਤੁਹਾਡਾ ਬਾਦਸ਼ਾਹ ਸ਼ਾਹਜਹਾਂ ਵੀ ਯਾਦ ਕਰੇ। ਜਦੋਂ ਇਹ ਪਾਰਟੀ ਦਾ ਨਾਂ ਬਾਬਾ ਬਿਧੀ ਚੰਦ ਨੇ ਸੁਣਿਆ, ਕਹਿਣ ਲੱਗਾ ਵੀ ਸੱਜਣੋ ਆਪਣਾ ਕੀ ਏ, مینو تو جڑا روز روپیہ ملتا میں تو وہ بھی سارا سوندے خر دو کے کو جمع کرا دینا. روٹی میں کی کھانی ہوتی ہے؟ میں تو کلی روٹی کھانی ہوتی ہے، ادھر ادھر کھا ہی دی. مینو تو خرچے کی لوڑ نہیں پی. دسو کہو جی پارٹی کرونی ہے، فلانا ٹوکرا لیا کیلے سنترے مالتے، دسو کی لیا. ہوں وہ کھان جہے سابت سابت گما کھان دے آدی نے، بکرا کھان دے آدی نے، انہوں نے کیلے چنگے لگتے ہیں. سیو کا نا لے تو انہوں نے بھی وہ متے سے تیوڑی پی گئی بھی بابا بھی جی چند نا سارا لے دے. وہ کہنے لگے بھی تیریا تینوں نام پتا نہیں شاہ جا کیوں دے گیا، تیری اقل سانو موٹی لگتی ہے. پلا پارٹیاں سیوا تے کیلیا کری دیا نے. وہ بولیا کہ شراباں ماسا کباباں یہاں چیزوں یہاں کا سبند ہوں. جمے جمے یہ گلا چلتی جا رہی ہیں، بابا بجی چند اندر کھاتے اپنے من میں پرسن ہوتا جا رہا ہے، شاید اج ہی کوئی موقع مل جائے. ہوں جی وہ ساتھی پارٹی لین واسطے بابا بجی چند پروا رہے ہیں، جو کچھ اپنی زبان میں انہوں گلوں سن کے جو بابا بجی چند جواب دے رہا ہے، وہ کی پلان بنا رہا ہے، انہوں لینا انہوں میرے قاضی ساتھی آپ سنگتوں کی سیوا کپتا کی شکل میں کہنے لگے.
نرال مل آخیا کسر تائی، ساتھی نرال مل آخیا کسر تائی، ساتھی نرال مل آخیا کسر تائی، ساتھی نرال مل آخیا کسر تائی. ہوئے بھائی مبارک نام چنگا پایا ہے، ہوئے بھائی مبارک نام چنگا پایا ہے. سارے تار تو سویا ہے، اج تیرا سارے دس پائی.